ਗੁਣ ਹੋਵੇ ਤਾਂ ਗੁਣ ਦਾ ਮੁੱਲ ਪੈਂਦਾ, ਵੇਖੀ ਹੋਵਦੀ ਗੁਣ ਦੀ ਕਦਰ ਹੈ ਜੀ, ਲੋੜ ਹੋਵੇ ਤਾਂ ਆਪੇ ਹੀ ਲੱਭ ਲੈਂਦੇ, ਫਿਰਨ ਪਾਲਦੇ ਮਗਰ ਮਗਰ ਹੈ ਜੀ, ਕਿਤੋਂ ਪਾਲੇ ਨਾ ਤੇ ਆਵਦੇ ਗੁਣੀ ਬੰਦੇ, ਐਸੀ ਗੁਣ ਦੇ ਵਿੱਚ ਤਾਂ ਪਵਰ ਹੈ ਜੀ, ਗੁਣੀ ਲੋਕ ਹੀ ਗੁਣ ਨੂੰ ਕਰਨ ਪੈਦਾ, ਗੁਣ ਐਸੇ ਹੀ ਕਵੀ ਰਾਮਾ ਜਬਰ ਹੈ ਜੀ।
ਕਲਗੀ ਵਾਲਿਆ ਤੇਰੇ ਪਰਿਵਾਰ ਉੱਤੇ ਮੈਂ ਕਰਾਂ ਬਿਆਨ ਕਿਵੇਂ, ਜੋ ਜੋ ਬੀਤੀਆਂ ਨੇ ਲੋਕੀ ਪੁੱਤ ਵਿਆ ਕੇ ਕਰਨ ਖੁਸ਼ੀਆਂ, ਤੇ ਤੂੰ ਸ਼ਹੀਦ ਕਰਵਾ ਕੇ ਕੀਤੀਆਂ ਨੇ। ਅਮਰ ਰਹਿੰਦੀਆਂ ਜਗਤ ਉਹ ਕੌਮਾਂ, ਤੇ ਜਿਹਦੇ ਵੀਰ ਕਿਧਰੇ ਕਾਲਾ ਕਾਲ ਦੇ ਨੇ, ਛੰਨੇ ਖੋਪਰੀ ਦੇ ਫੜ ਕੇ ਪੁੱਤ ਜਿਸ ਦੇ ਆਪਣੀ ਕੌਮ ਨੂੰ ਅੰਮ੍ਰਿਤ ਪਿਲਾਉਂਦੇ ਨੇ।
ਹੋਲੇ ਖਾਂ ਨਜ਼ਮ ਬਣਾ ਕੇ ਕਾਦਰ, ਪਿਤਾ ਸੂਹਰਾ ਤੇ ਗਬਹਾਦਰ, ਮਾਤਾ ਗੁਜਰੀ ਧਰਮ ਦੀ ਚਾਦਰ, ਲੈ ਲੈ ਜਨਮ ਉਤਾਰਾ ਪਟਣੇ ਆ, ਆਏ ਭਾਰ ਉਤਾਰਨ ਧਰਤੀ ਦਾ, ਅਣ ਮਾਤ ਲੋਕ ਜਸ ਖੱਟਣੇ ਆ।
ਉਹ ਖਿੜਿਆ ਮਸਤ ਗਬੁੱਲੀਆਂ ਸਰਮਾ, ਲੱਕ ਪਤਲਾ ਸੀਨਾ ਭਰਮਾ, ਗੋਲੇ ਅੱਖ ਵਿੱਚ ਭਰੀਆਂ ਸ਼ਰਮਾ, ਮੁੱਖ ਚੰਦ ਚਮਕਾਰੇ ਮਾਰੇ ਸੀ, ਹਿੰਦ ਰੁੜਦੀ ਜ਼ੁਲਮ ਸਮੁੰਦਰ ਮੇ ਲਾਈ ਦਸਵੇਂ ਗੁਰੂ ਕਿਨਾਰੇ ਸੀ।
ਨਜ਼ਮ ਬਣਾ ਕੇ ਕਾਦਰ, ਪਿਤਾ ਸੂਹਰਾ ਤੇਗ ਬਹਾਦਰ, ਮਾਤਾ ਗੁਜਰੀ ਧਰਮ ਦੀ ਚਾਦਰ, ਲੈ ਲੈ ਜਨਮ ਉਤਾਰਾ ਪਟਣੇ ਆ, ਆਏ ਭਾਰ ਉਤਾਰਨ ਧਰਤੀ ਦਾ, ਅਣ ਮਾਤ ਲੋਕ ਜਸ ਖੱਟਣੇ ਆ।
ਉਹ ਖਿੜਿਆ ਮਸਤ ਕਪੂਲੀਆਂ ਸਰਮਾ, ਲੱਕ ਪਤਲਾ ਸੀਨਾ ਭਰਮਾ, ਗੋਲੇ ਅੱਖ ਵਿੱਚ ਭਰੀਆਂ ਸ਼ਰਮਾ, ਮੁੱਖ ਚੰਦ ਚਮਕਾਰੇ ਮਾਰੇ ਸੀ, ਹਿੰਦ ਰੁੜਦੀ ਜ਼ੁਲਮ ਸਮੁੰਦਰ ਮੇ ਲਾਈ ਦਸਵੇਂ ਗੁਰਾਂ ਕਿਨਾਰੇ ਸੀ।
ਪਕਾਰੀ ਬੀਬਾ ਡਲਖੰਡ ਦੀ ਵਰਗੀ ਜੀਬਾ, ਤੇਰੇ ਲਈ ਲੈ ਲਾ ਜਨਮ ਗਰੀਬਾ, ਦਿਲ ਮੋਲਿਆ ਦਿਲ ਦੀ ਨਰਮੀ ਨੇ, ਘਰ ਘਰ ਹਮਰੈ ਤੂੰ ਨਮਾਣਿਆ ਦੀ, ਘਰ ਬਾਹਰ ਲਟਾਉਣਾ ਧਰਮੀ ਨੇ।
ਉਹ ਉੱਚੀ ਉੱਤਮ ਕੁਲ ਦੇ ਸੋਢੀ, ਕਿਨੇ ਕਰਨੀ ਸਖਾਵਤ ਓਡੀ, ਲੰਮੀ ਗਰਦਨ ਤੇ ਉਹਦੀ ਡੋਡੀ, ਲੰਮੀ ਗਰਦਨ ਤੇ ਸਿਉ ਠੋਡੀ, ਸੋਦ ਸੁਰਖ ਸੁਰਖ ਰਖ ਸਾਰੇ ਸੀ, ਲਾਈ ਰਿੜਦੀ ਹਿੰਦ ਰੁੜਦੀ ਜ਼ੁਲਮ ਸਮੁੰਦਰ ਨੇ ਲਾਈ ਦਸਵੇਂ ਗੁਰਾਂ ਕਿਨਾਰੇ ਸੀ।
ਗੱਭਰੂ ਲਤੀਰ ਕਮਾਣਾ, ਨੀਲਾ ਕੋਤਲ ਨੀਲਾ ਬਾਣਾ, ਕਿਤੇ ਲਾੜਨ ਸ਼ੇਰ ਨਾਲ ਜਾਣਾ, ਚੜ ਭਾਰਤ ਦਾ ਰਖਵਾਲਾ ਸੀ, ਸਜ ਬਾਜ ਚਕਾਰੀ ਹੱਥ ਉੱਤੇ, ਤਾਈਓ ਕਹਿੰਦੇ ਬਾਜਾਂ ਵਾਲਾ ਸੀ।
ਉਹ ਗੱਲ ਕੁੜ ਤੇਰੇ ਛਮੀ ਫੱਬਦੇ, ਜੋੜੇ ਬਣ ਬਣ ਉੱਚਦੇ ਪੱਬਦੇ, ਹੀਰੇ ਦਮਕਣ ਕਲਗੀ ਛੱਬਦੇ, ਲਾ ਖੁਸ਼ਬੂ ਕੇਸ ਸਵਾਰੇ ਸੀ, ਹਿੰਦ ਰੁੜਦੀ ਜ਼ੁਲਮ ਸਮੁੰਦਰ ਮੇ ਲਾਈ ਦਸਵੇਂ ਗੁਰਾਂ ਕਿਨਾਰੇ ਸੀ।
ਮੇਘ ਧਰਮ ਦੇ ਵਰਸਣ, ਆਉਣ ਕਾਰਨ ਚਪੇਰਿਓ ਦਰਸ਼ਨ, ਖੁਸ਼ ਕਾਰਨ ਸੁਣਾ ਕੇ ਪਰਸਨ, ਨੰਦ ਸੋਹਣੇ ਕਲੀਆਂ ਖਿੜੀਆਂ ਤੋਂ ਅੰਮ੍ਰਿਤ ਜੇ ਛਕਾ ਕੇ ਕੰਡਿਆਂ ਦੇ, ਸਿੰਘ ਬਾਜ ਬਣਾ ਤੇ ਚਿੜੀਆਂ ਤੋਂ,
ਹੋ ਰਹਿਣ ਪੌਂਟੇ ਗੜ ਸਰਕਾਰਾਂ, ਖਰ ਖਾ ਗਈਆਂ ਬਾਈ ਤਾਰਾਂ, ਗਈਆਂ ਭੰਗਣੀ ਖੜਕ ਤਲਵਾਰਾਂ, ਵੈਰੀ ਇੱਜੜ ਵਾਂਗ ਖਲਾਰੇ ਸੀ, ਹਿੰਦ ਰੁੜਦੀ ਜ਼ੁਲਮ ਸਮੁੰਦਰ ਮੈਂ ਲਾਈ ਦਸਵੇਂ ਗੁਰਾਂ ਕਿਨਾਰੇ ਸੀ।
ਡੇਰਾ ਅਨੰਦਪੁਰ ਲਾ ਲਿਆ, ਕਿਲਾ ਵਾਂਗ ਚਿਤੌੜ ਬਣਾ ਲਿਆ, ਉਹਨ ਔਰੰਗਜ਼ੇਬ ਚੜਾ ਲਿਆ, ਗੜ ਛੱਡਣਾ ਪੈ ਗਿਆ ਸਤਿਗੁਰ ਨੂੰ, ਪਾ ਜੱਪੀਆਂ ਪਰਬਤਾਂ ਉੱਚਿਆਂ ਨੂੰ, ਚੱਲ ਕਰ ਪ੍ਰਣਾਮ ਅਨੰਦਪੁਰ ਨੂੰ।
ਉਹ ਪੈਣ ਕਣੀਆਂ ਤੇ ਪੌਦਾ ਮਹੀਨਾ, ਤੀਜੇ ਪੰਥ ਦਾ ਗੁਰੂ ਨਗੀਨਾ, ਦੁੱਖ ਝੱਲਦਾ ਡਾ ਕਰ ਸੀਨਾ, ਸੁਣ ਛੱਡ ਗਿਆ ਮੈਲ ਮਨਾਰੇ ਸੀ, ਹਿੰਦ ਰੁੜਦੀ ਜ਼ੁਲਮ ਸਮੁੰਦਰ ਮੇ ਲਾਈ ਦਸਵੇਂ ਗੁਰਾਂ ਕਿਨਾਰੇ ਸੀ।
ਪੁੱਟਣਾ ਬ੍ਰਹਿਮਣ ਸੋਤੇ, ਮਾਤਾ ਗੁਜਰੀ ਤੇ ਨਿਕੜੇ ਪੋਤੇ, ਧਨ ਖਚਰੀ ਤੇ ਲੱਤ ਖੜੋਤੇ, ਵਿੱਚ ਚੱਲ ਪੇ ਪੈਂਦੀ ਠਾਰੀ ਦੇ, ਇੱਕ ਸ਼ੀਰੀ ਨਰਮ ਬਗੇਰੇ ਦੋ, ਤੱਕ ਚੜਨ ਵਜੀਦ ਸ਼ਿਕਾਰੀ ਦੇ।
ਓ ਹੋਈ ਗੱਲ ਡਰ ਜਿਹੜੀ ਦਾ, ਦਗੇ ਬਾਜ ਮਹਾਨਾ ਬੇੜੀ ਦਾ, ਗੰਗਾ ਰਾਮ ਪੁਰੋਹਿਤ ਖੇੜੀ ਦਾ, ਖੇੜੀ ਲੈ ਗਿਆ ਲਾ ਕਰ ਲਾਰੇ ਸੀ, ਹਿੰਦ ਰੁੜਦੀ ਜ਼ੁਲਮ ਸਮੁੰਦਰ ਮੈਂ ਲਾਈ ਦਸਵੇਂ ਗੁਰਾਂ ਕਿਨਾਰੇ ਸੀ।
ਨੀਲੇ ਦਾਇ ਸਮਾਰਾ, ਚਮਕੌਰ ਕਰਿਆ ਜੰਗ ਪਾਰਾ, ਚੜ ਭੇਟ ਅਜੀਤ ਚਚਾਰਾ, ਗੱਲ ਸਿਰੇ ਚੜਾਤੀ ਹਿੰਡੀਆਂ ਤੈਂ, ਪਰਵਾਰ ਵਾਰ ਕੇ ਦੇਸ਼ ਉੱਤੋਂ ਆਯਾਦ ਕਰਾ ਲਿਆ ਇੰਡੀਆ ਤੈਂ।
ਹੋ ਰੇ ਮਾਛੀ ਵਾਲੇ ਆ ਕੇ, ਗਣੀ ਨੇ ਵਿਖਾ ਪਦਾਰਥ ਖੁਆ ਕੇ, ਕੱਢੇ ਉੱਚ ਦੇ ਪੀਰ ਬਣਾ ਕੇ, ਗੁਰ ਹੀਰਾਂ ਤਰਫ ਪਧਾਰੇ ਸੀ, ਹਿੰਦ ਰੁੜਦੀ ਜ਼ੁਲਮ ਸਮੁੰਦਰ ਵੇ ਲਾਈ ਦਸਵੇਂ ਗੁਰਾਂ ਕਿਨਾਰੇ ਸੀ।
ਮਹੀਨਾ ਪੂਰਾ ਲੜੂ ਗੁਰੂ ਗੋਬਿੰਦ ਸਿੰਘ ਸੂਰਾ, ਗੜ ਦੇਵੇ ਨਰ ਤੇ ਕਪੂਰਾ, ਠਹਿਰ ਜਾ ਕਿਦਰਾਣੇ ਜੁਗਤੀ ਜੀ, ਅਬ ਮੁਕਤੀ ਦਾ ਸਰ ਕਹਿੰਦੇ ਆ, ਸਿੱਖ ਨਾ ਕਰ ਪਾਉਂਦੇ ਮੁਕਤੀ ਜੀ।
ਓ ਸਿੱਖੀ ਮੱਝ ਦੀ ਟੁੱਟੀ ਗੰਢੀ, ਫਿਰ ਪਹੁੰਚ ਗਏ ਤਲਵੰਡੀ, ਬਾਬੂ ਦੇਗ ਜਾਨ ਸਿੰਘ ਵੰਡੀ, ਮੈਂ ਤੱਕਣ ਨ ਦਿਸੇ ਦਲਾਰੇ ਸੀ, ਹਿੰਦ ਰੁੜਦੀ ਜ਼ੁਲਮ ਸਮੁੰਦਰ ਮੇ ਲਾਈ ਦਸਵੇਂ ਗੁਰਾਂ ਕਿਨਾਰੇ ਸੀ।
ਦੀਨ ਦੁਨੀਆ ਦੇ ਮਾਲਕ, ਲੋਕ ਪ੍ਰਲੋਕ ਦੇ ਰੱਖਿਅਕ, ਜਾਗਤ ਜੋਤ, ਹਾਜ਼ਰਾ ਹਜ਼ੂਰ ਸਤਿਗੁਰੂ, ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਕੱਦਸ ਚਰਨਾਂ ਦੇ ਅੰਦਰ, ਸੁਭਾਏਮਾਨ ਗੁਰੂ ਪਿਆਰੇ ਖਾਲਸਾ ਜੀ, ਉਹ ਮੁੱਖ ਪਵਿੱਤਰ ਕਰੋ, ਸਾਰੇ ਗੱਜ ਵੱਜ ਕੇ ਬੁਲਾਓ, ਫਤਿਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਜੀ ਦੀ ਰਹਿਮਤ ਬਖਸ਼ਿਸ਼ ਸਦਕਾ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕਰਕੇ ਗੁਰੂ ਜਸ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੈ। ਜਿਹੜੀ ਨਿਰੰਤਰ ਇਤਿਹਾਸ ਦੀ ਸਾਂਝ ਕਰ ਰਹੇ ਹਾਂ, ਉਹ ਹੈ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਪਵਿੱਤਰ ਜੀਵਨ, ਅਤੇ ਉਹ ਵਿਖੜਾ ਸਮਾਂ ਜਿਹੜਾ ਉਹਨਾਂ ਨੇ ਕੌਮ ਵਾਸਤੇ ਗੁਜ਼ਾਰਿਆ। ਇੱਕ ਸ਼ਹਿਰ ਨੇ ਸਤਿਗੁਰੂ ਮਹਾਰਾਜ ਜੀ ਦੀ ਜੋ ਬਖਸ਼ਿਸ਼ ਰਹਿਮਤ ਹੋਈ ਸਿੱਖ ਜਗਤ ਦੇ ਉੱਤੇ, ਅਤੇ ਸਤਿਗੁਰੂ ਮਹਾਰਾਜ ਜੀ ਦੀ ਅੰਤਰੀ ਭਾਵਨਾ ਨੂੰ ਸਾਹਮਣੇ ਰੱਖ ਕੇ ਚਾਰ ਲਾਈਨਾਂ ਉਹਨੇ ਲਿਖੀਆਂ ਨੇ। ਉਹ ਕਹਿੰਦਾ, 9 ਸਾਲ ਵਿੱਚ ਆਪ ਯਤੀਮ ਹੋ ਕੇ ਸੀਸ ਪਿਤਾ ਦਾ ਹਿੰਦਲੀ ਵਾਰਿਆ ਮੈਂ, ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ, ਸਮਾਂ ਗੁਜ਼ਰਿਆ ਜਿਵੇਂ ਗੁਜ਼ਾਰਿਆ ਮੈਂ, 4 ਲਾਲ ਬਖਸ਼ੇ ਪਰਮਾਤਮਾ ਨੇ, ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ, ਮੈਨੂੰ ਮੱਤ ਆਖੋ ਦਾਨੀ ਪੁੱਤਰਾਂ ਦਾ, ਕਿਸ਼ਤਾਂ ਨਾਲ ਅਤੇ ਕਰਜ਼ ਉਤਾਰਿਆ ਮੈਂ। ਐਸੇ ਸਤਿਗੁਰੂ ਮਹਾਰਾਜ, ਦੁਨੀਆਂ ਦੇ ਵਿੱਚ ਕੋਈ ਕਿਸੇ ਉੱਤੇ ਅਹਿਸਾਨ ਕਰੇ ਅਤੇ ਉਹ ਆਉਂਦਾ ਪੀੜ੍ਹੀਆਂ ਤੱਕ ਜਿਹੜੇ ਲੋਕ ਜਿਨ੍ਹਾਂ ਉੱਤੇ ਮੈਂ ਅਹਿਸਾਨ ਕੀਤਾ ਹੈ ਮੇਰੇ ਚਰਨਾਂ ਨਾਲ ਜੁੜਨ ਦਾ ਯਤਨ ਕਰਨ। ਪਰ ਕਲਗੀਆਂ ਵਾਲੇ ਪਾਤਸ਼ਾਹ ਨੇ ਅਸਾਨਾਂ ਦੀ ਝੜੀ ਲਾਉਂਦਿਆਂ ਹੋਇਆਂ ਸਿੱਖ ਜਗਤ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੋੜਿਆ ਅਤੇ ਆਪਣੇ ਆਪ ਨੂੰ ਉਸ ਪਰਮੇਸ਼ਰ ਦਾ ਦਾਸ ਸੰਸਾਰ ਦੇ ਵਿੱਚ ਮੁਖਾਤਬ ਹੋ ਕੇ ਕਿਹਾ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਅੱਜ ਰੰਚ ਮਾਤਰ ਕਿਸੇ ਦਾ ਕੋਈ 2-3 ਹਜ਼ਾਰ ਚੇਲਾ ਬਣ ਜਾਵੇ ਅਤੇ ਉਹ 108 ਬਾਬਾ ਬਣ ਜਾਂਦਾ ਹੈ, ਅਤੇ ਕਿਸੇ ਦਾ 5-7 ਹਜ਼ਾਰ ਚੇਲਾ ਬਣ ਜਾਵੇ ਉਹ 1008 ਬਣ ਜਾਂਦਾ ਹੈ, ਅਤੇ ਫਿਰ ਜਦੋਂ ਇਹਦੋਂ ਥੋੜ੍ਹਾ ਚੇਲਿਆਂ ਦੀ ਗਿਣਤੀ ਵੱਧਦੀ ਹੈ ਅਤੇ ਫਿਰ ਬਾਬਾ ਜੀ ਧਰਤੀ 'ਤੇ ਪੈਰ ਨਹੀਂ ਲਾਉਂਦੇ, ਲੋਕ ਚਾਦਰਾਂ ਵਿਛਾ ਕੇ ਬਾਬਾ ਜੀ ਨੂੰ ਆਪਣੇ ਘਰਾਂ ਤੱਕ ਲਿਜਾਂਦੇ ਨੇ। ਅਤੇ ਕਰਨੀ ਕੀ ਹੈ? ਕੁਛ ਵੀ ਨਹੀਂ, ਕੇਵਲ ਅਤੇ ਕੇਵਲ ਇਹ ਬਈ ਮੈਂ ਨਾਮ ਦੀਆਂ ਦਾਤਾਂ ਵੰਡ ਰਿਹਾ, ਨਾਮ ਦੀਆਂ ਦਾਤਾਂ ਵੰਡ ਰਹੇ ਨੇ। ਧੰਨ ਧੰਨ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਿੱਖ ਜਗਤ ਇਸ ਮੁਕਤੀ ਦੇ ਅਤੇ ਜੁਗਤੀ ਦੇ ਸੋਮੇ ਨਾਲ ਜੁੜੇ, ਇਹ ਅੰਤਰੀ ਭਾਵਨਾ ਸੀ ਕਲਗੀਆਂ ਵਾਲੇ ਪ੍ਰੀਤਮ ਦੀ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ। ਉਹਨਾਂ ਦੇ ਜੀਵਨ ਫਲਸਫੇ ਵਿੱਚੋਂ ਅੱਜ ਦੇ ਸਵੇਰ ਦੇ ਦੌਰਾਨ ਅੰਦਰ ਆਪਾਂ ਇੱਥੋਂ ਤੱਕ ਪਹੁੰਚੇ ਸਾਂ ਬਈ ਸਤਿਗੁਰੂ ਮਹਾਰਾਜ ਜਦੋਂ ਕਨੇਚ ਪਿੰਡ ਵਿੱਚ ਚੱਪੜੇ ਨੇ ਅਤੇ ਉੱਥੇ ਫੱਤਾ ਨੰਬਰਦਾਰ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋਇਆ, ਸਤਿਗੁਰੂ ਮਹਾਰਾਜ ਨੂੰ ਸੇਵਾ ਕਰਨ ਦੀ ਪੇਸ਼ਕਸ਼ ਕੀਤੀ। ਗੁਰੂ ਕੇ ਸਿੰਘਾਂ ਨੇ ਇਸ਼ਾਰਾ ਕੀਤਾ ਬਈ ਫਤਿਆ ਜੇ ਦੇ ਸਕਦਾ ਤਾਂ ਸਤਿਗੁਰੂ ਮਹਾਰਾਜ ਨੂੰ ਘੋੜੀ ਦੇ ਦੇ, ਕਿਉਂਕਿ ਸਤਿਗੁਰੂ ਮਹਾਰਾਜ ਜਦੋਂ ਗੁਲਾਬੇ ਮਸੰਦ ਦੇ ਘਰ ਦੇ ਵਿੱਚੋਂ ਤੁਰੇ ਨੇ, ਉੱਚ ਦੇ ਪੀਰ ਬਣ ਕੇ ਤੁਰੇ ਨੇ, ਇੱਥੋਂ ਜਿਹੜਾ ਪਿਛਲਾ ਸਮਾਂ ਸੀ ਬੜਾ ਵਿਖੜਾ ਸੀ, ਸਤਿਗੁਰੂ ਮਹਾਰਾਜ ਜੀ ਦੇ ਚਰਨ ਜਿਹੜੇ ਨੇ ਕੰਡਿਆਂ ਦੇ ਨਾਲ ਪੱਟੇ ਹੋਏ ਨੇ, ਤੁਰਨਾ ਥੋੜ੍ਹਾ ਜਿਹਾ ਮੁਸ਼ਕਲ ਹੈ, ਇਸ ਕਰਕੇ ਜੇ ਸੇਵਾ ਕਰ ਸਕਦਾ ਤਾਂ ਕਰਦੇ। ਫੱਤਾ ਨੰਬਰਦਾਰ ਜਿਹੜਾ ਸੀ ਸਰਕਾਰ ਤੋਂ ਡਰ ਗਿਆ, ਕਹਿਣ ਲੱਗਾ ਘੋੜੀ ਬਿਮਾਰ ਹੈ। ਸਤਿਗੁਰੂ ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ, ਜੇ ਬਿਮਾਰ ਹੈ ਤਾਂ ਬਿਮਾਰ ਵੀ ਹੋ ਸਕਦੀ ਹੈ। ਇਹ ਘਰ ਚਲਾ ਗਿਆ, ਅਗਲੇ ਦਿਨ ਇਹਦੀ ਸੱਪ ਲੜ ਕੇ ਘੋੜੀ ਮਰ ਗਈ, ਕਿਉਂਕਿ ਜਦੋਂ ਕੌਮਾਂ ਆਜ਼ਾਦੀ ਦੇ ਸੰਘਰਸ਼ ਕਰਦੀਆਂ ਨੇ ਅਤੇ ਬਹੁਤ ਵੱਡੇ ਜਿੱਥੇ ਸੰਤਾਪ ਝੱਲਣੇ ਪੈਂਦੇ ਨੇ, ਉੱਥੇ ਉਹ ਸਮਾਂ ਵੀ ਵੇਖਣਾ ਪੈਂਦਾ ਜਦੋਂ ਆਪਣੇ ਜਿਹੜੇ ਨੇ ਉਹ ਵੀ ਪਿੱਛਾ ਕਰਕੇ ਖਲੋ ਜਾਂਦੇ ਨੇ। ਇੱਕ ਸ਼ਾਇਰ ਦਾ ਬੜਾ ਸੁੰਦਰ ਕਥਨ ਹੈ, ਉਹ ਕਹਿੰਦਾ ਜਦੋਂ ਕਿਸੇ ਵੀ ਦੇਸ਼ ਜਾਂ ਕੌਮ ਅੰਦਰ ਆ ਕੇ ਵਾਹ ਆਜ਼ਾਦੀ ਦੀ ਵਗਦੀ ਏ, ਉਸ ਕੌਮ ਦਿਆਂ ਸੱਚਿਆਂ ਆਸ਼ਕਾਂ ਨੂੰ ਰਹਿੰਦੀ ਹੋਸ਼ ਨਾ ਸੀਸ 'ਤੇ ਪੱਗਦੀ ਏ, ਘਰ ਸੈਂਕੜੇ ਉੱਜੜਦੇ ਮੱਖੀਆਂ ਦੇ ਮਤੀ ਬੱਤੀ ਮੋਮ ਦੀ ਫੇਰ ਇੱਕ ਜਗਦੀ ਏ, ਸ਼ਰਫ ਖੂਨ ਗਰੀਬਾਂ ਦਾ ਨੁੱਚੜ ਜਾਂਦਾ, ਮਹਿੰਦੀ ਹੋਰਨਾਂ ਹੱਥਾਂ ਨੂੰ ਲੱਗਦੀ ਏ। ਜਿਹੜੇ ਸੰਘਰਸ਼ਾਂ ਦੇ ਵਿੱਚ ਦੀ ਗੁਜ਼ਰਦੇ ਨੇ ਉਹ ਲੋਕ ਸੰਸਾਰ ਦੀਆਂ ਕੌਮਾਂ ਨੂੰ ਆਜ਼ਾਦੀਆਂ ਦਵਾਉਂਦੇ ਨੇ, ਪਰ ਇਹਨਾਂ ਆਜ਼ਾਦੀਆਂ ਦੇ ਜਿਹੜੇ ਤਖ਼ਤ ਨੇ ਉਹ ਲੋਕ ਮਾਣਦੇ ਨੇ ਜਿਨ੍ਹਾਂ ਕਦੀ ਸਮਾਂ ਆਉਣ 'ਤੇ ਫਤਿਹ ਵਾਂਗੂ ਸੰਘਰਸ਼ਾਂ ਦੇ ਮਗਰ ਕੰਢ ਕਰਕੇ ਰੱਖੀ ਹੋਵੇ। ਆਓ ਜ਼ਰਾ ਅੱਗੇ ਤੁਰਨ ਦਾ ਯਤਨ ਕਰੀਏ। ਸਤਿਗੁਰੂ ਮਹਾਰਾਜ ਕਨੇਚ ਪਿੰਡ ਤੋਂ ਪਿੰਡ ਹੇਰਾਂ ਦੇ ਵਿੱਚ ਪਹੁੰਚੇ ਨੇ, ਜਿੱਥੇ ਉਹ ਮਹੰਤ ਕਿਰਪਾਲ ਦਾਸ ਰਹਿ ਰਿਹਾ, ਜਿਹੜਾ ਕਦੀ ਪਾਉਂਟਾ ਸਾਹਿਬ ਦੀ ਧਰਤੀ ਉੱਤੇ ਭਗਾਣੀ ਦੇ ਜੰਗ ਦੇ ਵਿੱਚ ਹਜ਼ਾਤ ਖਾਂ ਵਰਗੇ ਜਰਨੈਲ ਨੂੰ ਢੇਰੀ ਕਰ ਦਿੰਦਾ ਹੈ, ਪਰ ਅੱਜ ਸਮਾਂ ਆਇਆ ਜਦੋਂ ਸਤਿਗੁਰੂ ਮਹਾਰਾਜ ਇਹਦੇ ਡੇਰੇ ਵਿੱਚ ਪਹੁੰਚੇ ਨੇ। ਮਹੰਤ ਕਿਰਪਾਲ ਦਾਸ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬ ਗਿਆ। ਮਹੰਤ ਕਿਰਪਾਲ ਦਾਸ ਸਮਝਦਾ ਸੀ ਮੇਰੇ ਲਾਗੇ ਹਲਵਾਰਾ ਹੈ, ਇੱਥੇ ਬਹੁਤ ਵੱਡੀ ਪੁਲਿਸ ਗੌਰਮੈਂਟ ਦੀ ਬੈਠੀ ਹੋਈ ਹੈ, ਜੇ ਕਿਤੇ ਕਲਗੀਆਂ ਵਾਲੇ ਪਾਤਸ਼ਾਹ ਦਾ ਪਤਾ ਲੱਗਿਆ ਤਾਂ ਮੇਰੇ ਡੇਰੇ ਉੱਤੇ ਹਮਲਾ ਹੋ ਜਾਵੇਗਾ। ਉਹ ਮਹਾਂਬਲੀ ਸੂਰਮਾ ਅੱਜ ਦਿਲ ਦੀ ਅਵਸਥਾ ਐਸੀ ਆਈ, ਦਿਲ ਦੇ ਨਿਗਰੇਪਣ ਦੇ ਵਿੱਚ ਸਤਿਗੁਰੂ ਮਹਾਰਾਜ ਨੂੰ ਕਹਿਣ ਲੱਗਾ ਮਹਾਰਾਜ ਮੇਰੇ ਉੱਤੇ ਪੁਲਿਸ ਪੈ ਸਕਦੀ ਹੈ, ਇਸ ਕਰਕੇ ਅੱਗੇ ਚਲੇ ਜਾਓ। ਆਹ ਜਿਹੜੀ ਆਪਾਂ ਸੰਗਤ ਕਰਦੇ ਹਾਂ ਇਹਦਾ ਮਕਸਦ ਹੀ ਇਹ ਹੈ ਕਿ ਮਨੁੱਖ ਦੇ ਮਨ ਦਾ ਤਬਾਰ ਹੀ ਕੋਈ ਨਹੀਂ, ਕਿਹੜੇ ਵੇਲੇ ਕੀ ਕਰਦੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾਂ ਭਾਲੇ। ਆਓ ਜ਼ਰਾ ਤੱਕਣ ਦਾ ਯਤਨ ਕਰੋ। ਮਹੰਤ ਕਿਰਪਾਲ ਦਾਸ ਸਤਿਗੁਰੂ ਮਹਾਰਾਜ ਨੂੰ ਆਪਣੇ ਡੇਰੇ ਵਿੱਚੋਂ ਜਿਵੇਂ ਅੱਗੇ ਜਾਣ ਵਾਸਤੇ ਕਹਿ ਰਿਹਾ, ਉਸ ਵੇਲੇ ਦਾ ਸੀਨ ਕਵਿਤਾ ਦੀਆਂ ਲੈਣਾ ਕਹਿਣ ਲੱਗੇ ਹੈ, ਸਰਵਣ ਕਰੋ।
ਹੋ ਸਤਿਗੁਰ ਨਿਕਲੇ ਜੱਟ ਦੇ ਪੇਚੋਂ, ਹੀਰਾਂ ਵੱਲ ਨੂੰ ਤੁਰੇ ਕਨੇਚੋਂ, ਤੇ ਤੰਗ ਕਲ ਦੀ ਜੁੱਤੀ ਮੇਚੋਂ, ਵੱਢਤਾ ਚਰਨ ਮਲੂਕਾਂ ਨੂੰ, ਲੱਗੇ ਮਗਰ ਤਤਾਰੀ ਫੜ ਕੇ ਤੇ ਤਨਿਸ਼ ਬਦੂਕਾਂ ਨੂੰ।
ਉਹ ਪੁੱਛਦੇ ਵਣਗੇ ਡੇਰੇ ਦਰਸ਼ਨ ਕਰਦੇ ਬੁੱਢੜੇ ਠੇਰੇ ਮਸਤਕ ਚਮਕਣ ਦਮਕਣ ਚਿਹਰੇ ਵੱਧ ਕੇ ਚੰਦ ਚਮਕਾਰੇ ਤੂੰ ਹੇਰੀ ਸਾਧ ਡਰਾਕਲ ਜਾਂਦਾ ਡਰ ਹਲਵਾਰੇ ਤੂੰ
ਸਤਿਗੁਰ ਨਿਕਲੇ ਜੱਟ ਦੇ ਪੇਚੋਂ ਹੇਰਾਂ ਵੱਲ ਨੂੰ ਤੁਰੇ ਕਨੇਚੋਂ ਤੇ ਤੰਗ ਖਲ ਦੀ ਜੁੱਤੀ ਮੇਚੋਂ ਵੰਡਤਾ ਚਰਨ ਮਲੂਕਾਂ ਨੂੰ ਲੱਗ ਗਏ ਮਗਰ ਤਤਾਰੀ ਫੜ ਕੇ ਤਨਸ਼ ਬੰਦੂਕਾਂ ਨੂੰ
ਉਹ ਪੁੱਛਦੇ ਵੜ ਗਏ ਡੇਰੇ ਦਰਸ਼ਨ ਕਰਦੇ ਬੁੱਢੜੇ ਠੇਰੇ ਮਸਤਕ ਤਮਕਣ ਚਮਕਣ ਚਿਹਰੇ ਵੱਧ ਕੇ ਚੰਦ ਚਮਕਾਰੇ ਤੂੰ ਹੇਰੀ ਸਾਧ ਡਰਾਕਲ ਜਾਂਦਾ ਡਰ ਹਲਵਾਰੇ ਤੂੰ
ਮਿਸ਼ਨ ਗੁਰਾਂ ਦਾ ਭਾਰਾ ਮਿਲ ਜੇ ਪਾਪਾਂ ਤੋਂ ਛੁਟਕਾਰਾ ਲਾ ਲਿਆ ਜ਼ੋਰ ਜ਼ੋਰ ਲਾ ਸਾਰਾ ਬਦਲੇ ਇਸ ਆਜ਼ਾਦੀ ਦੇ ਹੌਲੇ ਹੋ ਕੇ ਤੁਰ ਕੇ ਚਪਕੇ ਆਗ ਕਮਾਤੀ ਦੇ
ਚੱਲ ਮਨ ਲੱਕ ਨੂੰ ਬਨਲਾ ਕਸਮਾ ਜਿਹੜਾ ਸ਼ਰਮ ਧਰਮ ਦਾ ਚਸਮਾ ਕੈਟ ਸਹਾਰੇ ਸਤਿਗੁਰ ਦਸਮਾ ਬਚ ਜੇ ਪੰਥਕ ਸਾਰੇ ਤੂੰ ਹੇਰੀ ਸਾਧ ਡਰਾਕਲ ਜਾਂਦਾ ਡਰ ਹਲਵਾਰੇ ਤੂੰ
ਰੱਜੀਆਂ ਗੁੜ ਦੇ ਢੇਰੋਂ ਮੰਨੀਆਂ ਪਿਸਦੀਆਂ ਭਰੀ ਚੰਗੇਰੋਂ ਗੁਰਜੀ ਖਾਲੀ ਪੇਟ ਸਵੇਰੋਂ ਖਾਦਾ ਇੱਕ ਰੁਗ ਬੇਰਾਂ ਦਾ ਚਾਰੀ ਸੁਲਾ ਨਾ ਮਾਰੀ ਕੜਮਾ ਬਾਵਾ ਹੇਰਾਂ ਦਾ
ਸਾਧੂ ਕਰਦਾ ਬਾਤ ਵਿਰੁੱਧ ਦੀ ਸਾਹਮਣੇ ਦਿਸਦੀ ਕਾਲ ਨੀ ਦੁੱਧ ਦੀ ਉੱਚਲ ਉੱਚਲ ਫਿਰਦੀ ਮੁੱਧ ਦੀ ਨਿਕਲੇ ਪਾਰ ਕਿਨਾਰੇ ਤੋਂ ਹੇਰੀ ਸਾਧ ਡਰਾਕਲ ਜਾਂਦਾ ਡਰ ਹਲਵਾਰੇ ਤੋਂ
ਛੱਤ ਤੇ ਫਿਰਦਾ ਗਜਦਾ ਸਤਗਜ ਤੇੜ ਲੰਗੋਟਾ ਵੱਜਦਾ ਖੁੱਲੀਆਂ ਜੁੰਡੀਆਂ ਸਿਰ ਜੋ ਮਜਦਾ ਬੱਠਲ ਸਵਾਦਾ ਮਲਿਆ ਵਿਆ ਕੱਚੀਆਂ ਮੱਖਣੀ ਅੱਖਾਂ ਕਾ ਝੋਟੇ ਵਾਂਗੂ ਪਲਿਆ ਵਿਆ
ਉਹ ਟੇਡੀ ਅੱਖ ਜੀ ਕੌੜੀ ਬੋਲੀ ਢਿੱਡ ਕਾ ਸੁੱਜ ਗਿਆ ਜਿਵੇਂ ਪੜੋਲੀ ਕੱਲਾ ਚੁੰਗ ਜੇ ਸਾਬਤ ਖੋਲੀ ਤੁਰਨਾ ਮੁਸ਼ਕਲ ਪਾਰੇ ਤੂੰ ਹੇਰੀ ਸਾਧ ਡਰਾਕਲ ਜਾਂਦਾ ਡਰ ਹਲਵਾਰੇ ਤੂੰ
ਕਹਿੰਦਾ ਮੋਮਨ ਵਸਣੇ ਉਦਾਲੇ ਪੁੱਤ ਰਾਜਪੂਤ ਬਹਾਦਰ ਵਾਲੇ ਮੈਥੋਂ ਗੁਰੂਆ ਕਰ ਜਾ ਟਾਲੇ ਹੋਰ ਬਥੇਰੇ ਪਿੰਡ ਜੇ ਪਏ ਆਖਣ ਜਿਵੇਂ ਤਤਾਰੀ ਮੰਨ ਲਓ ਕੱਟ ਸਹਾਰੋਂ ਹਿੰਡ ਜੇ ਪਏ
ਉਹ ਬਾਵਾ ਰਾਜਪੂਤਾਂ ਤੋਂ ਡਰਦਾ ਡੇਰਿਓ ਟਿਬ ਜਾ ਕਾ ਤੋਂ ਮਰਦਾ ਦੂਰੋਂ ਲਾਲਾ ਕਰਦਾ ਉਤਰੀਏ ਸਾਧ ਚਬਾਰੇ ਤੂੰ ਹੇਰੀ ਸਾਧ ਡਰਾਕਲ ਜਾਂਦਾ ਡਰ ਹਲਵਾਰੇ ਤੂੰ
ਸਤਿਗੁਰ ਨਾਲੋਂ ਅੱਜ ਨਾ ਲਭਦਾ ਕੱਲ ਨੂੰ ਪਾਲੋ ਸਿੰਘ ਜੇ ਉੱਕ ਗਏ ਅੱਜ ਦੀ ਛਾਲੋਂ ਦੋਸ਼ ਨਾ ਦੇਣਾ ਦੁਨੀਆ ਨੂੰ ਕਦਰ ਲਾਲ ਦੀ ਪੁੱਛ ਲੋ ਰਜਬਲੀ ਵਰਗੇ ਗੁਣੀਆਂ ਨੂੰ
ਉਹ ਐਨਾ ਕੇਸਾਂ ਵਾਲਿਆਂ ਖਾਤਰ ਖਾਂਦੇ ਖੁਸ਼ ਗੁਰਖਾਂ ਦੇ ਪਾਤਰ ਸੁਣ ਦਿਲ ਹੋ ਜੇ ਕਾਤਰ ਜਿੰਦ ਕੁਰਬਾਨੀ ਪਿਆਰੇ ਤੋਂ ਹੇਰੀ ਸਾਧ ਡਰਾਕਲ ਜਾਂਦਾ ਡਰ ਹਲਵਾਰੇ ਤੋਂ
ਇੱਕ ਸ਼ਹਿਰ ਦਾ ਬੜਾ ਸੁੰਦਰ ਕਥਨ ਹੈ ਉਹ ਕਹਿੰਦਾ ਕਲਗੀ ਵਾਲਿਆ ਤੇਰੇ ਸਕੂਲ ਅੰਦਰ ਮੈਂ ਤਾਂ ਸੁਣਿਆ ਸੀ ਲੱਗਦੀ ਫੀਸ ਹੀ ਨਹੀਂ ਇਸੇ ਵਾਸਤੇ ਚੱਲ ਕੇ ਆ ਗਿਆ ਹਾਂ ਦੇਣੇ ਪੈਣੇ ਕੋਈ ਲੱਖ ਤੇ ਬੀਸ ਹੀ ਨਹੀਂ ਜਦ ਵੇਖਿਆ ਬੈਠ ਜਮਾਤ ਅੰਦਰ ਪੜ੍ਹਨ ਵਾਲਿਆਂ ਦੇ ਧੜਾਂ 'ਤੇ ਸੀਸ ਹੀ ਨਹੀਂ ਐਸੇ ਉਸ ਮਹਾਂਬਾਨੀ ਸਤਿਗੁਰੂ ਕਲਗੀਆਂ ਵਾਲੇ ਪ੍ਰੀਤਮ ਕਲਗੀਆਂ ਵਾਲੇ ਪਾਤਸ਼ਾਹ ਕਿੰਨੇ ਕਰਮ ਚੰਗੇ ਹੋਣਗੇ ਉਹਨਾਂ ਲੋਕਾਂ ਦੇ ਜਿਨ੍ਹਾਂ ਨੂੰ ਦਰਸ਼ਨ ਦੇਣ ਵਾਸਤੇ ਜਿਨ੍ਹਾਂ ਦੇ ਦਰਸ਼ਨਾਂ ਨੂੰ ਰਾਜੇ ਮਹਾਰਾਜੇ ਇੰਦਰ ਦੇਵਤੇ ਵਰਗੇ ਵੀ ਤਰਸਦੇ ਹੋਣਗੇ ਉਹਨਾਂ ਦੇ ਜਦੋਂ ਘਰਾਂ ਦੇ ਵਿੱਚ ਸਤਿਗੁਰੂ ਮਹਾਰਾਜ ਆਏ ਪਰ ਜੇ ਮਨੁੱਖ ਦੀ ਕਿਸਮਤ ਨਾ ਚੰਗੀ ਹੋਵੇ ਤਾਂ ਕਈ ਵਾਰ ਖੂਹ ਦੇ ਕੰਢੇ ਉੱਤੇ ਗਿਆ ਵੀ ਪਿਆਸਾ ਮਰ ਜਾਂਦਾ ਕਿਉਂਕਿ ਕੁਦਰਤ ਉਦੋਂ ਹੀ ਨਹੀਂ ਆਉਣ ਦਿੰਦੀ ਬਈ ਖੂਹ ਦੇ ਵਿੱਚੋਂ ਪਾਣੀ ਦਾ ਡੋਲ ਸੁੱਟ ਕੇ ਭਰ ਕੇ ਪੀ ਲਵੇ ਐਸੀ ਅਵਸਥਾ ਸੀ ਇਹਨਾਂ ਲੋਕਾਂ ਦੀ ਹੁਣ ਮਹੰਤ ਕਿਰਪਾਲ ਦਾਸ ਇਸ ਗੱਲ ਨੂੰ ਪੂਰੀ ਤਰ੍ਹਾਂ ਜਾਣਦਾ ਸੀ ਬਈ ਕਲਗੀਆਂ ਵਾਲੇ ਪਾਤਸ਼ਾਹ ਜੇ ਸੀਸ ਉੱਤੇ ਹੱਥ ਰੱਖਣ ਤਾਂ ਹਲਵਾਰੇ ਦੀ ਚੌਂਕੀ ਦਾ ਕੀ ਉਹਨੂੰ ਵਰਲਡ ਦੀ ਕੋਈ ਤਾਕਤ ਨਹੀਂ ਸੀ ਛੇੜ ਸਕਦੀ ਲੋਕ ਅਤੇ ਪ੍ਰਲੋਕ ਦੇ ਮਾਲਕ ਸਨ ਸਤਿਗੁਰੂ ਮਹਾਰਾਜ ਪਰ ਡਰਿਆ ਹੋਇਆ ਮਨ ਹੋ ਸਕਦਾ ਕਿਤੇ ਹੰਕਾਰੀ ਹੋ ਗਿਆ ਹੋਵੇ ਅਤੇ ਉਸ ਹੰਕਾਰ ਦੇ ਅਵਜਾਨੇ ਦੇ ਵਿੱਚ ਅੱਜ ਨਿਗਰੀ ਹੋਈ ਅਵਸਥਾ ਦੇ ਨਾਲ ਕਹਿਣ ਲੱਗਾ, ਮਹਾਰਾਜ ਮੇਰਾ ਬਹੁਤ ਵੱਡਾ ਨੁਕਸਾਨ ਹੋਵੇਗਾ। ਅਤੇ ਨੁਕਸਾਨ ਕੀ ਹੋਣਾ ਸੀ, ਵੱਧ ਤੋਂ ਵੱਧ ਡੇਰੇ ਦੀਆਂ 10 ਸਿੱਟਾਂ ਹੋਣ ਸਨ, ਜੇ ਉਹ ਵੀ ਕਿਤੇ ਪੁਲਿਸ ਪੈਂਦੀ ਤਾਂ ਫਿਰ ਹੀ ਉਹਨਾਂ ਨੂੰ ਖਤਰਾ ਹੋ ਸਕਦਾ ਸੀ। ਕਿਉਂਕਿ ਕਈ ਵਾਰ ਬੰਦਾ ਤਿਆਗ ਦੀਆਂ ਬੜੀਆਂ ਗੱਲਾਂ ਕਰਦਾ ਹੈ, ਪਰ ਤਿਆਗ ਕਰਨਾ ਬੜਾ ਔਖਾ ਹੁੰਦਾ ਹੈ। ਕੋ ਫਕੀਰ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਰੋਜ਼ ਤਿਆਗ ਦੀਆਂ ਗੱਲਾਂ ਕਰਿਆ ਕਰੇ, ਬਈ ਰਾਜਾ ਮਨੁੱਖ ਨੂੰ ਤਿਆਗੀ ਹੋਣਾ ਚਾਹੀਦਾ ਹੈ, ਮਾਇਆ ਦਾ ਤਿਆਗੀ ਹੋਣਾ ਚਾਹੀਦਾ, ਧੀਆਂ ਪੁੱਤਰਾਂ ਨਾਲ ਮੋਹ ਨਹੀਂ ਕਰਨਾ ਚਾਹੀਦਾ, ਜਾਇਦਾਦਾਂ ਨਾਲ ਮੋਹ ਨਹੀਂ ਕਰਨਾ ਚਾਹੀਦਾ। ਰਾਜੇ ਨੇ ਸੋਚਿਆ ਬੜਾ ਫਕੀਰ ਤਿਆਗੀ ਹੈ। ਇੱਕ ਦਿਨ ਰਾਜੇ ਨੇ ਸੋਚਿਆ ਇਹਦਾ ਤਿਆਗ ਤਾਂ ਵੇਖੀਏ ਕਿੰਨਾ ਕੁ ਹੈ। ਰਾਜਾ ਕਹਿਣ ਲੱਗਾ ਵੀ ਜਦੋਂ ਫਕੀਰ ਮੇਰੇ ਦਰਬਾਰ ਵਿੱਚ ਆਉਂਦਾ ਹੈ ਨਾ, ਅਤੇ ਜਦੋਂ ਇਹ ਕਥਾ ਕਰਨ ਲੱਗਦਾ ਹੈ, ਜਦੋਂ ਇਹ ਵਿਖਿਆਣ ਕਰਨ ਲੱਗਦਾ ਹੈ, ਅਤੇ ਉਦੋਂ ਤੁਸੀਂ ਆਣ ਕੇ ਇਹ ਗੱਲ ਕਹਿ ਦੇਣੀ ਹੈ ਵੀ ਫਕੀਰ ਜੀ ਤੁਹਾਡੀ ਕੁੱਲੀ ਨੂੰ ਅੱਗ ਲੱਗ ਗਈ, ਫਿਰ ਵੇਖਾਂਗੇ ਵੀ ਇਹਦਾ ਤਿਆਗ ਕਿੱਡਾ ਕੁ ਹੈ। ਜਦੋਂ ਇਹਨੇ ਤਿਆਗ ਦੀ ਗੱਲ ਸ਼ੁਰੂ ਕੀਤੀ, ਇਹਨੇ ਵਿਖਿਆਣ ਦੀ ਗੱਲ ਸ਼ੁਰੂ ਕੀਤੀ, ਅਤੇ ਰਾਜੇ ਦੇ ਜਿਹੜੇ ਅਹਿਲਕਾਰ ਸਨ ਉਹਨਾਂ ਨੇ ਸੁਨੇਹਾ ਦੇ ਦਿੱਤਾ, ਕਹਿਣ ਲੱਗੇ ਫਕੀਰ ਜੀ ਤੁਹਾਡੀ ਕੁੱਲੀ ਨੂੰ ਅੱਗ ਲੱਗ ਗਈ। ਵਿੱਚੇ ਰਹਿ ਗਈ ਕਥਾ, ਛੱਡ ਕੇ ਭੱਜ ਉੱਠਿਆ। ਜਦੋਂ ਗਿਆ ਤਾਂ ਕੁੱਲੀ ਨੂੰ ਤਾਂ ਅੱਗ ਹੀ ਕੋਈ ਨਹੀਂ ਸੀ ਲੱਗੀ, ਵਾਪਸ ਮੁੜ ਕੇ ਆ ਗਿਆ। ਕਹਿਣ ਲੱਗਾ ਜੀ ਤੁਹਾਡੇ ਅਹਿਲਕਾਰਾਂ ਨੇ ਝੂਠ ਮਾਰ ਦਿੱਤਾ। ਬਾਦਸ਼ਾਹ ਕਹਿਣ ਲੱਗਾ, ਫਕੀਰ ਜੀ ਤਿਆਗ ਦੀਆਂ ਤਾਂ ਬੜੀਆਂ ਗੱਲਾਂ ਕਰਦੇ ਸੋ, ਅਤੇ ਤੁਹਾਡੀ ਕੁੱਲੀ ਦੇ ਵਿੱਚ ਹੈ ਕੀ ਸੀ, ਵੱਧ ਤੋਂ ਵੱਧ 2-3 ਲਗੋਟੇ ਹੀ ਹੋਣੇ ਨੇ ਨਾ, ਅਤੇ ਜੇ ਉਹ ਸੜ ਵੀ ਜਾਂਦੇ ਤਾਂ ਤੁਹਾਨੂੰ ਇੱਥੋਂ ਕੱਪੜਾ ਦੇ ਦਿੰਦੇ, ਇੰਨਾ ਕੀ ਤਿਆਗ ਆਪਣਾ। ਭਾਵ ਜੇ ਮਨੁੱਖ ਜਦੋਂ ਮਨ ਕਰਕੇ ਡਿੱਗਦਾ ਤਾਂ ਕਈ ਵਾਰ ਬਿਲਕੁਲ ਨਿਗਰ ਜਾਂਦਾ ਹੈ। ਉਹੀ ਮਹੰਤ ਕਿਰਪਾਲ ਦਾਸ ਕਦੀ ਸਤਿਗੁਰੂ ਮਹਾਰਾਜ ਦੇ ਇਸ਼ਾਰੇ ਦੇ ਉੱਤੇ ਹਯਾਤ ਖਾਨ ਨੂੰ ਚਿੱਤ ਕਰਦਾ ਹੈ, ਪਰ ਅੱਜ ਸਤਿਗੁਰੂ ਮਹਾਰਾਜ ਨੂੰ ਕਹਿ ਰਿਹਾ ਮੇਰੇ ਡੇਰੇ ਉੱਤੇ ਹਮਲਾ ਹੋ ਜਾਵੇਗਾ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਹੇ ਮਹੰਤ ਕਿਰਪਾਲ ਦਾਸ ਤੂੰ ਡੇਰਾ ਬਚਾ ਕੇ ਰੱਖ, ਤੇਰੇ ਡੇਰੇ ਨੂੰ ਨਹੀਂ ਖਤਰਾ ਹੋਣ ਦਿੰਦੇ। ਸਤਿਗੁਰੂ ਮਹਾਰਾਜ ਅੱਗੇ ਗਏ ਨੇ, ਆਲਮਗੀਰ ਪਹੁੰਚੇ ਨੇ। ਭਾਈ ਨਗਾਈਆ ਸਿੰਘ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਆਣ ਕੇ ਪੇਸ਼ ਹੋਇਆ। ਸਤਿਗੁਰੂ ਮਹਾਰਾਜ ਜੀ ਨੂੰ ਘੋੜਾ ਪੇਸ਼ ਕੀਤਾ, ਕਹਿਣ ਲੱਗਾ ਮਹਾਰਾਜ ਇਸ ਘੋੜੇ 'ਤੇ ਅਗਲਾ ਸਫ਼ਰ ਤੁਸੀਂ ਕਰੋ। ਇੱਥੋਂ ਸਤਿਗੁਰੂ ਮਹਾਰਾਜ ਚੱਲ ਕੇ ਛਿਲੋਆਣੀ ਪਿੰਡ ਤੋਂ ਲੰਬੇ ਜੱਟਪੁਰੇ ਪਹੁੰਚੇ ਨੇ, ਜਿੱਥੇ ਰਾਏ ਕੱਲਾ ਮੁਸਲਮਾਨ ਜਾਤੀ ਨਾਲ ਸੰਬੰਧ ਰੱਖਣ ਵਾਲਾ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋਇਆ। ਸਤਿਗੁਰੂ ਮਹਾਰਾਜ ਨੂੰ ਨਮਸਕਾਰ ਕੀਤੀ, ਨਮਸਕਾਰ ਕਰਕੇ ਆਪਣੇ ਘਰ ਵਿੱਚ ਲੈ ਗਿਆ। ਸਤਿਗੁਰੂ ਮਹਾਰਾਜ ਨੂੰ ਕਹਿਣ ਲੱਗਾ ਮਹਾਰਾਜ ਹੁਕਮ ਕਰੋ ਕੋ ਮੈਂ ਸੇਵਾ ਕਰਾਂ। ਸਤਿਗੁਰੂ ਮਹਾਰਾਜ ਕਹਿਣ ਲੱਗੇ ਰਾਏ ਕੱਲਿਆ ਜੇ ਸੇਵਾ ਕਰ ਸਕਦਾ ਹੈ ਤਾਂ ਫਿਰ ਪਤਾ ਕਰੀਏ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਸਰਸਾ ਦੇ ਕੰਢੇ ਸਾਡੇ ਤੋਂ ਵਿਛੜ ਗਏ ਸਨ, ਹੁਣ ਤੱਕ ਪੱਕਾ ਪਤਾ ਨਹੀਂ ਚੱਲ ਰਿਹਾ। ਇਹ ਪਤਾ ਚੱਲਦਾ ਬਈ ਸਰਹੰਦ ਦੇ ਸੂਬੇ ਵਜ਼ੀਰ ਖਾਨ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਕੋਈ ਜਾਣ ਕਦਰ ਬੰਦਾ ਭੇਜ ਜਿਹੜਾ ਸਾਨੂੰ ਇੰਨ ਬਿੰਨ ਖਬਰ ਲਿਆ ਕੇ ਦੱਸੇ ਬਈ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਅਤੇ ਮਾਤਾ ਜੀ ਦੇ ਨਾਲ ਸਰਹੰਦ ਦੇ ਵਿੱਚ ਕੀ ਵਾਪਰਿਆ, ਇਸ ਘਟਨਾ ਨੂੰ ਸਾਨੂੰ ਪਤਾ ਲਿਆ ਕੇ ਦੇਵੇ। ਰਾਏ ਕੱਲੇ ਨੇ ਆਪਣਾ ਮਹੀਂ ਦਾ ਚਰਵਾਹਾ ਜਿਹੜਾ ਨੂਰਾ ਮਾਈ ਸੀ ਇਹਨੂੰ ਭੇਜਿਆ, ਜਿਵੇਂ ਸਤਿਗੁਰੂ ਮਹਾਰਾਜ ਇਸ ਖਬਰ ਵਾਸਤੇ ਰਾਏ ਕੱਲੇ ਨੂੰ ਕਹਿ ਰਹੇ ਨੇ। ਆਓ ਕਵਿਤਾ ਦੀਆਂ ਲਾਈਨਾਂ ਕਹਿਣ ਲੱਗੇ ਸਰਵਣ ਕਰੋ।
ਗੋਰਾ ਗਾਲਰਾ ਕੱਲੇ ਨੂੰ ਆਖੀ ਰਸ ਤੇ ਜ਼ਿਆਦਾ ਵਿਖੇੜੇ, ਮੇਰੀ ਭਰੀ ਵੀ ਦਰਦ ਦੀ ਸਾਖੀ ਨਰਮ ਦਲਾਰੇ ਨਿਖੜੇ, ਨਰਮ ਦਲਾਰੇ ਨਿਖੜੇ।
ਉਹ ਲੱਗੇ ਮਗਰ ਤਤਾਰੀ ਆ ਗਏ, ਉਹ ਚੜ ਗਏ ਰਸਾਲੇ ਖਾਣ ਦੇ, ਬੀਬੇ ਹੰਸ ਉਡਾਰੀ ਲਾ ਗਏ ਖਬਰ ਸਾਰਾ ਹੰਦੋ ਲਿਆਣ ਦੇ, ਖਬਰ ਸਾਰਾ ਹੰਦੋ ਲਿਆਣ ਦੇ।
ਗੋਰਾ ਗਾਲਰਾ ਕੱਲੇ ਨੂੰ ਆਖੀ ਰਸ ਤੇ ਜ਼ਿਆਦਾ ਵਿਖੇੜੇ, ਮੇਰੀ ਭਰੀ ਵੀ ਦਰਦ ਦੀ ਸਾਖੀ ਨਰਮ ਦਲਾਰੇ ਨਿਖੜੇ, ਤੇ ਨਰਮ ਦਲਾਰੇ ਨਿਖੜੇ।
ਉਹ ਲੱਗੇ ਮਗਰ ਤਤਾਰੀ ਆ ਗਏ ਤੇ ਚੜ ਕੇ ਰਸਾਲੇ ਖਾਣ ਦੇ, ਬੀਬੇ ਹੰਸ ਉਡਾਰੀ ਲਾ ਗਏ ਤੇ ਖਬਰ ਸਰੰਦੋ ਲਿਆਣ ਦੇ, ਤੇ ਖਾਬਾਰਾ ਸਰੰਦੋ ਲਿਆਣ ਦੇ।
ਮਾਤਾ ਗੁਜਰੀ ਸਾਹਿਬ ਜਾਦੇ ਛੋਟੇ ਲੱਦੀ ਵੀ ਖਚਰ ਮੋਰਾਂ ਦੀ, ਥਾਂ ਥਾਂ ਫਿਰਦੇ ਆਦਮੀ ਖੋਟੇ, ਪਾਰੀ ਪੈਂਬ ਲੈਤ ਚੋਰਾਂ ਦੀ, ਪਾਰੀ ਪੈਂਬ ਲੈਤ ਚੋਰਾਂ ਦੀ।
ਉਹ ਮੇਰੇ ਅੱਖਾਂ ਨੂੰ ਅੰਧੇਰੇ ਛਾ ਗਏ, ਉਹ ਮੇਰੇ ਅੱਖਾਂ ਨੂੰ ਅੰਧੇਰੇ ਛਾ ਗਏ, ਫਿਕਰ ਕਲੇਜੇ ਛਾਣ ਦੇ ਵੀ ਬਹਾਂਸੀ ਉਡਾਰੀ ਲਾ ਗਏ ਤੇ ਖਬਰ ਸਰਮ ਦੋ ਲਿਆਣ ਦੇ, ਤੇ ਖਬਰ ਸਰਮ ਦੋ ਲਿਆਣ ਦੇ।
ਕਰਜਮ ਕੌਰ ਲਵਾ ਤੇ ਛੋਟਿਆਂ ਦੀ ਖਬਰ ਨਹੀਂ, ਫੜ ਲੈਣ ਨਾ ਮੁਗਲ ਰਹਿੰਦੇ ਦਾਤੇ, ਮੈਨੂੰ ਆਉਂਦਾ ਸਬਰ ਨਹੀਂ, ਤੇ ਮੈਨੂੰ ਆਉਂਦਾ ਸਬਰ ਨਹੀਂ।
ਉਹ ਪਿੰਡ ਪਿੰਡ ਚ ਛਾਉਣੀਆਂ ਪਾ ਗਏ, ਉਹ ਆ ਕੇ ਲੈ ਪੇ ਵਾਂਗ ਆਣਦੇ ਬੀਬੇ ਹੰਸ ਉਡਾਰੀ ਲਾ ਗਏ ਤੇ ਖਬਰ ਸਰਮ ਦੋ ਲਿਆਣ ਦੇ, ਤੇ ਖਬਰ ਸਰਮ ਦੋ ਲਿਆਣ ਦੇ।
ਪਿੱਛੋਂ ਚੱਲੀਆਂ ਬੰਦੂਕਾਂ ਡਿੱਗਲੇ, ਪਿੰਡ ਚ ਬਰੂਦ ਵੜ ਗਈ, ਬਹੁਤੇ ਸਰਸਾ ਨਦੀ ਨੇ ਨਿਗਲੇ, ਪਾਪਣ ਸੰਘਾਈ ਚੜ ਗਈ, ਪਾਪਣ ਸੰਘਾਈ ਚੜ ਗਈ।
ਉਹ ਫੜ ਜੰਗਲੀ ਜਾਨਵਰ ਖਾ ਗਏ, ਫੜ ਜੰਗਲੀ ਜਾਨਵਰ ਖਾ ਗਏ, ਉਹ ਫਟ ਪੈ ਵਿਚਾਲੇ ਵਾਹਣ ਦੇ ਬੀਬੇ ਹੰਸ ਉਡਾਰੀ ਲਾ ਗਏ ਤੇ ਖਬਰ ਸਰਮ ਦੋ ਲਿਆਣ ਦੇ, ਤੇ ਖਬਰ ਸਰਮ ਦੋ ਲਿਆਣ ਦੇ।
ਫੁੱਲਵਾੜੀ ਫੁੱਲਵਾੜੀ ਚ ਵੜਨ ਨਾ ਦੇਵੇ, ਤੋਤਰਾ ਲੁਕਾਟ ਟੁੱਕਣੇ, ਭਰੀ ਖੁਰ ਚਿਲ ਕੋਲ ਇਹਨੇ, ਖੇੜੀ ਚਿਲ ਜਾ ਕੇ ਕੁੱਕਣੇ, ਤੇ ਖੇੜੀ ਚਿਲ ਜਾ ਕੇ ਕੁੱਕਣੇ।
ਉਹ ਬੇਲ ਸ਼ਾਨ ਦੇ ਚਾੜੀਆਂ ਗਾ ਗਏ, ਮਹਿਲਾਂ ਚ ਵਹਾਰਾ ਮਾਣ ਦੇ ਬੀਬੇ ਹੰਸ ਉਡਾਰੀ ਲਾ ਗਏ ਤੇ ਖਬਰ ਸਰਮ ਦੋ ਲਿਆਣ ਦੇ, ਤੇ ਖਬਰ ਸਰਮ ਦੋ ਲਿਆਣ ਦੇ।
ਉਹ ਰੰਗ ਲਾਲ ਸੁਰਖਣਾ ਜੈਸੇ ਖੰਡ ਤੋਂ ਜ਼ਬਾਨਾਂ ਮਿੱਠੀਆਂ, ਫੜ ਮਾਰ ਤੂਬ ਜੀਤਾ ਕੈਸੇ, ਪਤਾ ਲੈ ਕੇ ਲਾ ਕੇ ਚਿੱਠੀਆਂ, ਪਤਾ ਲੈ ਕੇ ਲਾ ਕੇ ਚਿੱਠੀਆਂ।
ਉਹ ਕਿਤੇ ਵੈਰੀ ਜੇ ਕਿਸੇ ਨੂੰ ਤਿਆਗ, ਜਿਉਂਦਿਆਂ ਨੂੰ ਕਿਹੜਾ ਜਾਣਦੇ ਬੀਬੇ ਹੰਸ ਉਡਾਰੀ ਲਾ ਗਏ ਤੇ ਖਬਰ ਸਰਮ ਦੋ ਲਿਆਣ ਦੇ, ਤੇ ਖਬਰ ਸਰਮ ਦੋ ਲਿਆਣ ਦੇ।
ਪਰ ਇੰਜਨਾ ਪਰ ਇੰਜਨਾ ਅੱਖਾਂ ਚੋਂ ਨਿਕਲੇ ਬੱਬਰ ਬਹਾਦਰ ਦੇ, ਰਹਿਣ ਦੇਣ ਨਾ ਕਿਸੇ ਦੇ ਘਰ ਟਿਕਲੇ, ਵੇਖ ਰੰਗ ਕਾਦਰ ਦੇ, ਤੇ ਵੇਖ ਰੰਗ ਕਾਦਰ ਦੇ।
ਉਹ ਬਾਬੂ ਪੁੱਛਦੇ ਕਿੱਧਰ ਨੂੰ ਤਾਗੇ, ਬਾਬੂ ਪੁੱਛਦੇ ਕਿੱਧਰ ਨੂੰ ਤਾਗੇ, ਦਲਾਰ ਉੱਚੇ ਖਾਨਦਾਨ ਦੇ ਬੀਬੇ ਹੰਸ ਉਡਾਰੀ ਲਾ ਗਏ ਤੇ ਖਬਰ ਸਰਮ ਦੋ ਲਿਆਣ ਦੇ, ਤੇ ਖਬਰ ਸਰਮ ਦੋ ਲਿਆਣ ਦੇ।
ਰਾਏ ਕੱਲੇ ਦਾ ਭੇਜਿਆ ਹੋਇਆ ਨੂਰਾ ਮਾਈ ਜਿਹੜਾ ਇਹ ਸਰਹੰਦ ਦੇ ਵਿੱਚ ਗਿਆ ਹੈ, ਆਪਣੀ ਭੈਣ ਦੇ ਘਰ ਵਿੱਚ ਪਹੁੰਚਿਆ। ਇਹਨੇ ਛੋਟੇ ਸਾਹਿਬਜ਼ਾਦਿਆਂ ਦੀ ਅਤੇ ਸਤਿਕਾਰਯੋਗ ਮਾਤਾ ਗੁਜਰ ਕੌਰ ਦੀ ਸ਼ਹਾਦਤ ਦੀ ਦਾਸਤਾਨ ਜਿਹੜੀ ਸੀ ਸਾਰੀ ਇਕੱਠੀ ਕਰਕੇ ਮੰਜਲਾਂ ਮਾਰਦਾ ਹੋਇਆ ਦੁਬਾਰਾ ਲੰਮੇ ਜੱਟਪੁਰੇ ਪਹੁੰਚ ਚੁੱਕਾ ਹੈ। ਅੰਮ੍ਰਿਤ ਵੇਲੇ ਦਾ ਸਮਾਂ ਸੀ, ਮਨ ਨਹੀਂ ਟਿਕ ਸਕਿਆ ਬਈ ਹੁਣ ਦਿਨ ਚੜ੍ਹੇ ਮੈਂ ਸਤਿਗੁਰੂ ਮਹਾਰਾਜ ਕੋਲ ਜਾਵਾਂ। ਬੜਾ ਦੁੱਖਾਂ ਭਰਿਆ ਸਾਕਾ ਸੀ, ਬੜੇ ਗਿਲੇ ਦੇ ਨਾਲ ਸਾਰਾ ਸਫ਼ਰ ਕੀਤਾ ਬਈ ਇੰਨੀ ਘੋਰ ਅਤਿਅੰਤ ਮਾੜੀ ਸਰਕਾਰ ਮਾਸੂਮ ਬੱਚਿਆਂ ਦੇ ਉੱਤੇ ਇੰਨਾ ਵੱਡਾ ਕਹਿਰ ਢਾਇਆ। ਸਤਿਗੁਰੂ ਮਹਾਰਾਜ ਅੰਮ੍ਰਿਤ ਵੇਲੇ ਬਾਹਰ ਗਏ ਹੋਏ ਸਨ, ਸ਼ਸਤਰਾਂ ਦੀ ਸੇਵਾ ਕਰ ਰਹੇ ਸਨ। ਸਤਿਗੁਰੂ ਮਹਾਰਾਜ ਤੀਰ ਦੇ ਨਾਲ ਕਈ ਦੇ ਬੂਟੇ ਦੀਆਂ ਜੜ੍ਹਾਂ ਵਿੱਚੋਂ ਜਿੱਥੇ ਤੀਰ ਨੂੰ ਸਾਫ਼ ਕਰ ਰਹੇ ਸਨ ਉੱਥੇ ਨੂਰਾ ਮਾਈ ਸਤਿਗੁਰੂ ਮਹਾਰਾਜ ਜੀ ਦੇ ਨਾਲ ਰਾਏ ਕੱਲਾ ਅਤੇ ਹੋਰ ਗੁਰੂ ਕੇ ਸਿੱਖ ਜਿਹੜੇ ਸਨ ਉਹਨਾਂ ਦੇ ਸਾਹਮਣੇ ਸਰਹੰਦ ਦੀ ਜੋ ਕੁਛ ਸਾਹਿਬਜ਼ਾਦਿਆਂ ਦੇ ਨਾਲ ਵਾਪਰਿਆ ਉਹਦੀ ਦਾਸਤਾਨ ਪੇਸ਼ ਕਰ ਰਿਹਾ। 3 ਕੁ ਮਿੰਟ ਦੀ ਕਵਿਤਾ ਕਹਿ ਕੇ ਖਿਮਾਂ ਦੇ ਜਾ ਚੁੱਕਾਂ।
ਹੋ ਰਾਏ ਕੱਲੇ ਨੇ ਨਫ਼ਰ ਨੂੰ ਭੇਜਤਾ ਸੀ, ਰਾਏ ਕੱਲੇ ਨੇ ਨਫ਼ਰ ਨੂੰ ਭੇਜਤਾ ਸੀ, ਮਾਹੀ ਤੁਰਤ ਭਜਾ ਗਿਆ ਬੁੱਤਿਆਂ ਨੂੰ।
ਉਹ ਕਰੀ ਖਬਰ ਸਰਹੰਦ ਦੇ ਵਿੱਚ ਜਾ ਕੇ ਕਰੀ ਖਬਰ ਸਰਹੰਦ ਦੇ ਵਿੱਚ ਜਾ ਕੇ ਚਿਣੇ ਕੰਧ ਦੇ ਵਿੱਚ ਖਲੋਤਿਆਂ ਨੂੰ।
ਕੱਲੇ ਨੇ ਨਫ਼ਰ ਨੂੰ ਭੇਜਤਾ ਸੀ, ਰਾਏ ਕੱਲੇ ਨੇ ਨਫ਼ਰ ਨੂੰ ਭੇਜਤਾ ਸੀ, ਮਾਹੀ ਤੁਰਤ ਭਜਾ ਗਿਆ ਬੁੱਤਿਆਂ ਨੂੰ।
ਉਹ ਕਰੀ ਖਬਰ ਸਰਹੰਦ ਦੇ ਵਿੱਚ ਜਾ ਕੇ ਕਰੀ ਖਬਰ ਸਰਹੰਦ ਦੇ ਵਿੱਚ ਜਾ ਕੇ ਚਿਣੇ ਕੰਧ ਦੇ ਵਿੱਚ ਖਲੋਤਿਆਂ ਨੂੰ।
ਨਫ਼ਰ ਮੁੜ ਗਿਆ ਤਾਹਾਂ ਨੂੰ ਮਾਰਦਾ ਜੀ, ਨਫ਼ਰ ਮੁੜ ਗਿਆ ਤਾਹਾਂ ਨੂੰ ਮਾਰਦਾ ਜੀ, ਮਾਰਿਆ ਬਿਨਾਂ ਕਸੂਰ ਦੁੱਧ ਧੋਤਿਆਂ ਨੂੰ।
ਉਹ ਕੇ ਖਾਨ ਵਜੀਦ ਨੇ ਤੀਰ ਮਾਰੇ, ਕੇ ਖਾਨ ਵਜੀਦ ਨੇ ਤੀਰ ਮਾਰੇ, ਅੰਬ ਚੂਪ ਦੇ ਦੋਰਾ ਤੋਤਿਆਂ ਨੂੰ।
ਤੇਰੇ ਦੱਬਲੇ ਲਾਲ ਤਾਰੀਆਂ ਨੇ, ਤੇਰੇ ਦੱਬਲੇ ਲਾਲ ਤਾਰੀਆਂ ਨੇ ਲੈਣਾ ਕੰਧ ਚੋਂ ਪਾਲ ਖਲੋਤਿਆਂ ਨੂੰ।
ਉਹ ਮਿਲੇ ਹੋਣ ਨਾ ਵਿੱਚ ਜਹਾਨ ਦੇ ਜੀ, ਮਿਲੇ ਹੋਣ ਨਾ ਵਿੱਚ ਜਹਾਨ ਦੇ ਜੀ, ਲਾਗੇ ਕਾਲ ਸਮੁੰਦਰ ਵਿੱਚ ਗੋਤਿਆਂ ਨੂੰ।
ਪੱਥਰ ਮਾਰ ਕੇ ਤੋੜਤਾ ਪਾਪੀਆਂ ਨੇ, ਪੱਥਰ ਮਾਰ ਕੇ ਤੋੜਤਾ ਪਾਪੀਆਂ ਨੇ, ਮੋਤੀ ਹਾਰ ਦੇ ਵਿੱਚ ਪਰੋਤਿਆਂ ਨੂੰ।
ਉਹ ਨਿਓ ਹਿੱਲ ਗਈ ਮੁਗਲ ਦੇ ਰਾਜ ਦੀ ਜੀ, ਨਿਓ ਹਿੱਲ ਗਈ ਮੁਗਲ ਦੇ ਰਾਜ ਦੀ ਜੀ, ਮਾਰ ਤੇਗ ਬਹਾਦਰ ਦੇ ਪੋਤਿਆਂ ਨੂੰ।
ਗਿਰੀ ਕੰਧ ਤਲਵਾਰ ਸੇ ਝੜਕਦੇ ਸੀ, ਗਿਰੀ ਕੰਧ ਤਲਵਾਰ ਸੇ ਝੜਕਦੇ ਸੀ, ਚਿਕਾ ਬਾਲ ਕੇ ਲਾ ਦਿੱਤਾ ਮੋਤਿਆਂ ਨੂੰ।
ਹੋ ਬੇਵਕੂਫ ਕਮਿਆਰ ਨੂੰ ਖਬਰ ਕੀ ਸੀ, ਬੇਵਕੂਫ ਕਮਿਆਰ ਨੂੰ ਖਬਰ ਕੀ ਸੀ, ਲਾਲ ਧੌਣ ਵਿੱਚ ਬੰਨਦਾ ਖੋਤਿਆਂ ਨੂੰ।
ਉਹ ਤਾਂਬੜ ਤੋੜ ਦਸ਼ਮੇਸ਼ ਨੂੰ ਖਬਰ ਲਿਆਤੀ, ਤਾਂਬੜ ਤੋੜ ਦਸ਼ਮੇਸ਼ ਨੂੰ ਖਬਰ ਲਿਆਤੀ, ਦੂਜੇ ਰੋਜ਼ ਪੁੱਛ ਹੋਮ ਦੇ ਸੋਤਿਆਂ ਨੂੰ।
ਹੋ ਰਾਏ ਕੱਲੇ ਨੂੰ ਗੁਰਾਂ ਕਿਰਪਾਨ ਬਖਸ਼ੀ, ਰਾਏ ਕੱਲੇ ਨੂੰ ਗੁਰਾਂ ਕਿਰਪਾਨ ਬਖਸ਼ੀ, ਲੰਘੀ ਰਾਤ ਵਿਰਾਗ ਦੇ ਝੋਤਿਆਂ ਨੂੰ।
ਸੁਬਾਹ ਜਾਣਗੇ ਕੰਕੜਾਂ ਦੀਨੀਆਂ ਨੂੰ, ਦੀਨੀਆਂ ਨੂੰ ਸੁਬਾਹ ਜਾਣਗੇ ਕੰਕੜਾਂ ਦੀਨੀਆਂ ਨੂੰ, ਸਾਰੀ ਲੱਗ ਗਈ ਖਬਰ ਸਰੋਤਿਆਂ ਨੂੰ।
ਉਹ ਸਿੱਖ ਕੌਮ ਨੂੰ ਪਹੁੰਚਿਆ ਦੁੱਖ ਬਾਬੂ, ਸਿੱਖ ਕੌਮ ਨੂੰ ਪਹੁੰਚਿਆ ਦੁੱਖ ਬਾਬੂ, ਸਾਲ 300 ਗੁਜ਼ਰ ਗਏ ਰੋਤਿਆਂ ਨੂੰ।
ਰਾਏ ਕੱਲੇ ਨੇ ਇਹ ਖਬਰ ਸੁਣੀ, ਨੂਰੇ ਮਾਹੀ ਨੇ ਜਦੋਂ ਖਬਰ ਦਿੱਤੀ, ਸਤਿਗੁਰੂ ਮਹਾਰਾਜ ਨੇ ਇਕਾਈ ਦਾ ਬੂਟਾ ਪੁੱਟ ਕੇ ਆਖਿਆ ਮੁਗਲੋ ਤੁਹਾਡੀ ਜੜ੍ਹ ਪੱਟੀ ਗਈ। ਰਾਏ ਕੱਲਾ ਕਹਿਣ ਲੱਗਾ ਮਹਾਰਾਜ ਅਸੀਂ ਵੀ ਤਾਂ ਉਹਨਾਂ ਦੀ ਸੰਤਨਤ ਨਾਲ ਸੰਬੰਧ ਰੱਖਦੇ ਹਾਂ। ਸਤਿਗੁਰੂ ਮਹਾਰਾਜ ਕਹਿਣ ਲੱਗੇ ਰਾਏ ਕੱਲਿਆ ਇਹ ਕੋਈ ਸਰਾਪ ਨਹੀਂ, ਇਹੋ ਜਿਹੀਆਂ ਸਰਕਾਰਾਂ ਦੀ ਜੜ ਪੁੱਟੀ ਜਾਂਦੀ ਹੈ ਜਿਹੜੀਆਂ ਮਸੂਮਾਂ ਦੇ ਉੱਤੇ ਤਸ਼ੱਦਦ ਕਰਦੀਆਂ ਨੇ। ਨਿਯਤ ਕੀਤਾ ਹੋਇਆ ਸਮਾਂ ਸਮਾਪਤ ਹੈ। ਧੰਨਵਾਦੀ ਹਾਂ ਆਪ ਸਿੱਖ ਸੰਗਤਾਂ ਦੇ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਤੇ ਸਮੁੱਚੀ ਇੱਥੋਂ ਦੀ ਨੁਮਾਇੰਦਾ ਪ੍ਰਬੰਧਕ ਜਮਾਤ ਜੋ ਆਪ ਦਾ ਸਰੂਪ ਹੈ, ਜਿਨ੍ਹਾਂ ਦੀ ਬਦੌਲਤ ਕੁਝ ਸਮਾਂ ਆਪ ਦੇ ਚਰਨਾਂ ਵਿੱਚ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਬੋਲਦਿਆਂ ਬਹੁਤ ਸਾਰੀਆਂ ਤਰੁੱਟੀਆਂ ਰਹਿ ਜਾਂਦੀਆਂ ਨੇ, ਸਮੁੱਚੀ ਸੰਗਤ ਬਖਸ਼ਣਯੋਗ ਹੈ। ਭਾਵਨਾ ਕੇਵਲ ਗੁਰੂ ਪ੍ਰਚਾਰ ਦੀ ਹੈ, ਫਿਰ ਵੀ ਕਿਤੇ ਕੋਈ ਸ਼ਬਦ ਅੱਗੇ ਪਿੱਛੇ ਨਿਕਲ ਜਾਵੇ ਤਾਂ ਸਾਧ ਸੰਗਤ ਬਖਸ਼ਣ ਯੋਗ ਹੈ। ਆਓ ਪਿਆਰ ਵਿੱਚ ਅਗਲਾ ਪ੍ਰੋਗਰਾਮ ਸੈਕਟਰੀ ਸਾਹਿਬ ਤੋਂ ਸੁਣਦੇ ਹਾਂ। ਜਦ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।